ਉਹ ਸਿੰਘਾਸਣ ਤੋਂ ਉਤਰ ਕੇ ਕਹਿੰਦਾ ਆ ਫਿਰ ਦੁਬਾਰਾ ਗਲੇ ਮਿਲੀਏ, ਨਾ ਤੂੰ ਕਿਤੇ ਗਿਆ ਨਾ ਮੈਂ ਕਿਤੇ ਗਿਆ, ਦੋਵਾਂ ਦਾ ਇੱਕੋ ਹੀ ਬਰਬਾਦੀ ਹੈ, ਦੋਵੇਂ ਹੀ ਮੈਚ ਫਸੇ ਬੈਠੇ ਆ, ਨਾ ਤੂੰ ਕੁਛ ਪਾਇਆ ਨਾ ਮੈਂ ਕੁਛ ਪਾਇਆ। ਮਜ਼ੇ ਦੀ ਗੱਲ ਹੈ ਕਿ ਜਿਹੜਾ ਇਹ ਰਾਜਾ ਹੈ ਇਹ ਅਜੇ ਭਾਵੇਂ ਤਰਜੋ ਫਕੀਰ ਨਹੀਂ ਤਰ ਸਕਣਾ, ਕਿਉਂਕਿ ਫਕੀਰੀ ਦੀ ਮੈਂ ਜਿਹੜੀ ਹੁੰਦੀ ਆ ਉਹ ਰਾਜਨ ਦੇ ਮੈਂ ਨਾਲੋਂ ਬਾਰੀਕ ਹੈ। ਭਗਤ ਦੀ ਜਿਹੜੀ ਮੈਂ ਹੈ ਜੀ ਉਹਦੇ ਹੋਮੇ ਕੰਡਾ ਪੈ ਜਾਏ ਤੋ ਐਸਾ ਮਿੱਠਾ ਕੰਡਾ ਹੋ ਜਾਂਦਾ। ਫਿਰ ਉਹ ਜਿਉਂ ਜਿਉਂ ਚੁਭੇ ਚਲੇ ਚੁਭੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ। ਹੋਮੇ ਦਾ ਕੰਡਾ ਜੇ ਚੁਭ ਜਾਏ ਖਿਵਾ ਕਰਨਾ, ਕੰਡੇ ਨੂੰ ਕੱਢਣ ਦੇ ਲਈ ਕੰਡਾ ਚਾਹੀਦਾ ਹੁੰਦਾ। ਅੱਜ ਤੱਕ ਕਿਸੇ ਨੇ ਕੰਡਾ ਕਿਸਤਰਾ ਕੰਡਾ ਕੱਢੀਦਾ, ਇੱਕ ਕੰਡਾ ਹੋਰ ਲੱਭੀਦਾ ਹੈ ਨਾ, ਛਿਲਤਰ ਵੱਜਿਆ ਪੈਰ ਵਿੱਚ ਤੇ ਫਿਰ ਇੱਕ ਹੋਰ ਕੰਡਾ ਲਈਦਾ। ਉਹ ਫਕੀਰ ਜਿਹੜਾ ਹੈ ਉਹ ਹੋਰ ਕੰਡਾ ਲੱਭਣ ਲਈ ਤਿਆਰ ਨਹੀਂ ਹੋਏਗਾ, ਉਹਦੇ ਕੰਡਾ ਚੁੱਭਦਾ ਰਹਿਣਾ। ਇਹ ਹੋਮੇ ਦਾ ਬਰੀਕ ਕੰਡਾ ਇਹ ਭਗਤੀ ਨੇ ਲਿਆ ਕੇ ਪੈਦਾ ਕਰ ਦਿੱਤਾ। ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਜਦੋਂ ਕਿਸੇ ਨੇ ਆ ਕੇ ਮੇਰੀ ਨਿੰਦਾ ਕੀਤੀ ਹੈ ਤੇ ਮੈਂ ਕੀ ਕੀਤਾ, ਮੈਨੂੰ ਮੇਰੇ ਲਈ ਉਹਨੇ ਸਵਰਗ ਦਾ ਰਸਤਾ ਖੋਲ ਦਿੱਤਾ ਹੈ, ਮੇਰੇ ਲਈ ਉਹਨੇ ਬੈਕੁੰਠ ਦਾ ਰਸਤਾ ਖੋਲ ਦਿੱਤਾ ਹੈ, ਕਿਉਂਕਿ ਮੇਰਾ ਉਹ ਮਿਰਰ ਬਣ ਗਿਆ, ਰਿਫਲੈਕਸ਼ਨ ਬਣ ਗਿਆ, ਮੈਂ ਉਹਦੇ ਅੰਦਰ ਝਾਤੀ ਮਾਰੀ ਤੇ ਵੇਖਿਆ ਕਿ ਵੀ ਮੇਰੇ ਅੰਦਰ ਸਭ ਕੁਝ ਮੈਲ ਅਜੇ ਹੈ, ਜੇ ਤੇ ਹੈ ਤੇ ਮੈਂ ਕੀ ਕੀਤਾ, ਨਾਮ ਪਦਾਰਥ ਮਨਹੇ ਬਸ ਆਈਏ, ਮੈਂ ਤੇ ਫਿਰ ਨਾਮ ਚ ਹੋਰ ਖੁੱਭ ਗਿਆ ਕਿ ਵੀ ਅਜੇ ਇਹ ਦੂਰ ਕਰ ਲਵਾਂ, ਤੇ ਉਹਨੂੰ ਕੀ ਕਿਹਾ, ਕਹਿੰਦਾ ਨਿੰਦਾ ਕਰੇ ਸੋ ਹਮਰਾ ਮੀਤ, ਹੱਥ ਜੋੜ ਦਿੱਤੇ, ਮਿੱਤਰਾ ਤੂੰ ਚੰਗਾ ਕੀਤਾ ਮੈਨੂੰ ਆ ਕੇ ਯਾਦ ਦਿਲਾਇਆ, ਕਿਉਂ ਨਿੰਦਕ ਮਾਏ ਹਮਾਰਾ ਚੀਤ, ਤੈਨੂੰ ਤੇ ਮੇਰਾ ਖਿਆਲ ਹੈ। ਕਿੰਨੇ ਕਿ ਅੱਜ ਤੱਕ ਅਸੀਂ ਕਹਿ ਸਕਦੇ ਹਾਂ, ਮੈਨੂੰ ਕੋਈ ਜੇ ਕੋਈ ਆਣ ਕੇ ਕਵੇ ਕਿ ਵੀਰ ਜੀ ਰੌਲਾ ਬੜਾ ਪਾਉਂਦੇ ਹੋ ਤੇ ਮੈਂ ਕੀ ਕਹਾਂ, ਕਹਿੰਦਾ ਚੰਨਾ ਹੀ ਸੁਣਾ ਤਾਂ ਨਾ ਸੁਣ, ਕਦੀ ਧਿਆਨ ਕੀਤਾ ਆਪਣੇ ਦਾ ਵੀ ਰੌਲਾ ਵਾਕੇ ਬੜਾ ਪਾਉਣਾ, ਚੁੱਪ ਕਰ ਜਾ, ਗੱਲ ਸੱਚੀ ਨਹੀਂ, ਜੇ ਸੱਚ ਕੇ ਹੈ ਤੇ ਉਹਨੂੰ ਅੰਦਰ ਝਾਤੀ ਮਾਰ ਬਈ, ਅੰਦਰ ਝਾਤੀ ਨਹੀਂ ਮਾਰੀ, ਦੂਜੇ ਨੂੰ ਕਹਿਣਾ ਨਹੀਂ ਸੁਣਾ ਤਾਂ ਉੱਠ ਕੇ ਚਲਾ ਜਾ, ਕਿਉਂ ਅਜੇ ਜਨ ਨਹੀਂ ਬਣੇ। ਨਿੰਦਾ ਜਨ ਕੋ ਖਰੀ ਪਿਆਰੀ, ਅਜੇ ਜਨ ਦੀ ਅਵਸਥਾ 'ਚ ਆਈ ਨਹੀਂ, ਇਸ ਕਰਕੇ ਅਸੀਂ ਨੈਗੇਟਿਵ ਐਨਰਜੀ ਨੂੰ ਯੂਜ਼ ਨਹੀਂ ਕਰ ਸਕਦੇ, ਨੈਗੇਟਿਵ ਐਨਰਜੀ ਨੂੰ ਰਿਪੈਲ ਕਰਦੇ ਹਾਂ, ਆਪਣੇ ਵੱਲੋਂ ਪਰੇ ਕਰਦੇ ਹਾਂ, ਦੂਰ ਕਰਦੇ ਹਾਂ, ਦੂਰ ਹੋ ਜਾਏ ਜਾਂ ਉਸਨੂੰ ਮਾਰ ਦਿਓ, ਉਸਨੂੰ ਦਬਾ ਦਿਓ, ਉਸਨੂੰ ਚੁੱਪ ਕਰਾ ਦਿਓ, ਪਰ ਉਹਨੂੰ ਇਸਤੇਮਾਲ ਨਹੀਂ ਕਰ ਸਕਦੇ। ਕਬੀਰ ਜੀ ਫਰਮਾਉਂਦੇ ਨੇ ਨਹੀਂ, ਨੈਗੇਟਿਵ ਐਨਰਜੀ ਨੂੰ ਜਨ ਇਸਤੇਮਾਲ ਕਰਦਾ ਹੈ, ਉਸਨੂੰ ਇਸਤੇਮਾਲ ਕਰਕੇ ਉਹ ਐਲਕੈਮਿਸਟ ਬਣ ਜਾਂਦਾ ਹੈ, ਉਸ ਐਨਰਜੀ ਨੂੰ ਬਦਲਦਾ ਹੈ, ਉਸ ਕਮਲ ਦੇ ਫੁੱਲ ਦੀ ਤਰ੍ਹਾਂ ਹੋ ਜਾਂਦਾ ਹੈ ਜਿਹੜਾ ਕਿ ਚਿੱਕੜ ਦੇ ਵਿੱਚ ਰਹਿ ਕੇ ਜੜ੍ਹਾਂ ਦੇ ਵਿੱਚੋਂ ਗੰਧ ਲੈਂਦਾ ਹੈ, ਪਰ ਜਿਸ ਵੇਲੇ ਡਾਲੀਆਂ ਤੇ ਪੱਤੀਆਂ ਚੋਂ ਨਿਕਲਦੀ ਆ ਉਹ ਖੁਸ਼ਬੂ ਹੋ ਕੇ ਵੰਡਦਾ ਦੁਨੀਆ, ਉਹ ਬਦਲ ਦਿੰਦਾ ਉਸਦੀ ਕੁਆਲਿਟੀ ਬਦਲ ਦਿੰਦਾ ਹੈ, ਉਸਦੀ ਐਨਰਜੀ ਬਦਲ ਦਿੰਦਾ ਹੈ, ਉਸਦੀ ਡਾਇਰੈਕਸ਼ਨ ਬਦਲ ਦਿੰਦਾ ਹੈ, ਕਿਉਂ ਉਹ ਜਨ ਬਣਨਾ ਚਾਹੁੰਦਾ ਹੈ, ਉਹ ਜਨ ਬਣ ਚੁੱਕਾ ਹੈ। ਜਿਹੜਾ ਜਨ ਨਹੀਂ ਹੈ ਅਜੇ, ਨਿੰਦਾ ਇੱਕ ਐਸਾ ਹਥਿਆਰ ਹੈ ਉਹ ਸਾਡੇ ਜੀਵਨ ਦੇ ਲਈ ਬਹੁਤ ਵੱਡੀ ਕਸੌਟੀ ਹੈ, ਰਗੜ ਕੇ ਵੇਖਣਾ ਆਪਣੀ ਜੀਵਾਤਮਾ ਨੂੰ, ਆਪਣੇ ਸਵਭਾਵ ਨੂੰ, ਆਪਣੀ ਬੋਲੀ ਨੂੰ, ਆਪਣੇ ਕਰਮ ਨੂੰ, ਉਸ 'ਤੇ ਰਗੜ ਕੇ ਵੇਖਣਾ ਕਿ ਇਹ 'ਤੇ ਰੰਗ ਕੀ ਉੱਗ ਰਿਹਾ, ਜੇ ਅਜੇ ਰੰਗ ਚੰਗਾ ਨਹੀਂ ਹੈ ਤੇ ਉਸਦਾ ਧੰਨਵਾਦ ਕਰਨ ਦੀ ਲੋੜ ਹੈ। ਉਹ ਫਰੀਦ ਜੀ ਨੇ ਉਹਨਾਂ ਬਾਰੇ ਹੀ ਕਿਹਾ ਸੀਗਾ, ਫਰੀਦਾ ਜੋ ਤੈਂ ਮਾਰੇ ਮੁਖੀਆਂ ਤਨਾ ਨਾ ਮਾਰੇ ਕੌਮ, ਉਹ ਮੁਕੀ ਭਾਵੇਂ ਫਿਜ਼ੀਕਲ ਹੈ, ਸਾਈਕੋਲੋਜੀਕਲ ਹੈ, ਇਮੋਸ਼ਨਲ ਹੈ, ਸਪਿਰਚੁਅਲ ਹੈ, ਉਹ ਮੁਕੀ ਹੈ, ਜੇ ਕਿਸੇ ਨੇ ਟੋਕ ਮਾਰੀ ਹੈ ਨਹੀਂ ਵੀ ਉਹਦਾ ਧੰਨਵਾਦ ਕਰ, ਕਿਉਂਕਿ ਤੇਰੇ ਫਾਇਦੇ 'ਚ ਆਉਣ ਵਾਲੀ ਗੱਲ ਹੈ, ਉਹ ਇਹ ਰਸਤਾ ਜਾਂਦਾ ਹੈ, ਇਹ ਭਗਤੀ ਮਾਰਗ ਹੈ, ਇਹਨੂੰ ਕਨਫਿਊਜ਼ ਕਰਕੇ ਅਸਾਂ ਕਹਿੰਦਾ ਲਓ ਜੀ ਇਹਦੇ ਨਪੁੰਸਕ ਕੰਮ ਹੋ ਗਈ, ਲੈ ਸਾਨੂੰ ਸਵੈ ਅਭਿਮਾਨ ਜੀਣਾ ਹੈ, ਅਸੀਂ ਤਾਂ ਅਸੀਂ ਕੋਈ ਕਰਕੇ ਜਾਵੇ ਸਾਡੇ ਨਾਲ ਗੱਲ ਇਹੋ ਜੀ, ਸਾਡਾ ਆਪਣਾ ਕੁਝ ਨਹੀਂ। ਹਉਮੇ ਦੇ ਵਿੱਚ, ਹੰਕਾਰ ਦੇ ਵਿੱਚ ਤੇ ਸਵੈ ਅਭਿਮਾਨ ਵਿੱਚ ਬਹੁਤ ਫਰਕ ਹੈ, ਧਿਆਨ ਦੇਣਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਂ ਸ਼੍ਰੀ ਗੁਰੂ ਹਰਗੋਬਿੰਦ ਰਾਏ ਨੇ ਉਤਨਾ ਚਿਰ ਹਥਿਆਰ ਨਹੀਂ ਪਕੜਿਆ ਜਿੰਨਾ ਚਿਰ ਕਿ ਕਿਸੇ ਨੇ ਡਾਇਰੈਕਟ ਵਾਰ ਨਹੀਂ ਕਰ ਦਿੱਤਾ, ਨਹੀਂ ਤੇ ਜਿਸ ਜੰਝੂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ ਹੋਵੇ, ਉਸ ਜੰਝੂ ਦੇ ਦੀ ਰੱਖਿਆ ਲਈ ਨੌਵਾਂ ਪਾਤਸ਼ਾਹ ਸੀਸ ਪ੍ਰਦਾਨ ਕਰਦੇ, ਕੀ ਗੱਲ ਹੋਈ, ਗੱਲ ਕੀ ਬਣੀ? ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਕਹਿ ਰਿਹਾ ਕਿ ਇਹ ਕਿਰਿਆ ਕਰਮ ਮੈਂ ਇਹਨੂੰ ਨਹੀਂ ਰੱਖਣਾ ਚਾਹੁੰਦਾ, ਮੈਨੂੰ ਦਇਆ ਕੰਪਾ ਸੰਤੋਖ ਵਾਲੀ ਜਿਹੜਾ ਉਹ ਜਤ ਗੰਢੀ ਸੱਤ ਵਾਲਾ ਜਨੇਊ ਚਾਹੀਦਾ, ਤੂੰ ਕੀ ਕਰ ਰਿਹਾ ਹੈ, ਮੈਂ ਨਹੀਂ ਪਾਉਣਾ, ਲੈ ਜਾ। ਉਹੀ ਜਨੇਊ ਗਲ ਚ ਪਾਉਣ ਵਾਲੇ ਆ ਕੇ ਨੌਵੀਂ ਪਾਤਸ਼ਾਹੀ ਦੇ ਦਰਬਾਰ ਵਿੱਚ ਸ਼ਿਕਵਾ ਕਰਦੇ ਨੇ, ਬੇਨਤੀ ਕਰਦੇ ਨੇ, ਤੇ ਮਹਾਰਾਜ ਕਹਿੰਦੇ ਕੋਈ ਨੀ ਜਾਓ, ਇਹ ਤੁਹਾਡਾ ਸਮੱਸਿਆ ਹੱਲ ਹੋ ਗਈ, ਤੁਹਾਡੀ ਰੱਖਿਆ ਹੋਏਗੀ। ਕਿਉਂ? ਇਸ ਦੀ ਪਿੱਛੇ ਪਿਛੋਕੜ ਦੇ ਵਿੱਚ ਕਰਮ ਨਾਲ ਐਕਸ਼ਨ ਨਹੀਂ ਹੈ, ਪਿੱਛੇ ਉਹਦੀ ਗੱਲ ਕੀ ਹੈ, ਜਦੋਂ ਵੀ ਡਾਇਰੈਕਟ ਜੀਵਨ ਦੇ ਉੱਤੇ ਖਤਰਾ ਹੋਇਆ ਉਦੋਂ ਸਿਰ ਚੁੱਕਿਆ, ਨਹੀਂ ਤੇ ਜਿਸਨੇ ਵੀ, ਨਹੀਂ ਤੇ ਉਹ ਵੀ ਤੇ ਗਾਥਾ ਹੈ ਨਾ ਕਿ ਮਹਾਰਾਜ ਇੰਨੀ ਲੰਬੀ ਦਾੜੀ ਕਾਹਦੇ ਲਈ ਕੀਤੀ ਹੈ, ਕਹਿੰਦੇ ਤੁਹਾਡੇ ਵਰਗੇ ਸੰਤਾਂ ਦੇ ਚਰਨ ਧੋਣ ਲਈ, ਕੁਛ ਸਿੱਖਣ ਦੀ ਲੋੜ ਹੈ। ਇਹ ਗਾਥਾ ਸੱਚੀ ਹੋਵੇ ਝੂਠੀ ਹੋਵੇ, ਸਵਾਲ ਇਹਦੇ ਵਿੱਚ ਇੱਕ ਸਬਕ ਹੈ। ਸਿੱਖ ਜਗਤ ਦਾ ਸਹਿਜ ਮਾਰਗ ਜੋ ਹੈ ਉਹ ਅਹਿੰਸਕ ਨਹੀਂ ਹੈ, ਆਕਰਮਣਕ ਨਹੀਂ ਹੈ, ਅਟੈਕ ਕਰਨ ਵਾਲਾ ਨਹੀਂ ਹੈ, ਉਹ ਡਿਫੈਂਸਿਵ ਹੈ। ਉਹ ਆਪਣੀ ਰੱਖਿਆ ਜ਼ਰੂਰ ਕਰਦਾ, ਆਪਣੇ ਆਪ ਨੂੰ ਡਿਫੈਂਡ ਜ਼ਰੂਰ ਕਰਦਾ, ਪਰ ਹਰ ਗੱਲ ਨੂੰ ਉਹ ਡਿਫੈਂਸ ਵਿੱਚ ਨਹੀਂ ਬਦਲਦਾ। ਕਿਸੇ ਨੇ ਕਿਹਾ ਵੀ ਤੇ ਆਪਣਾ ਜ਼ਰਾ ਗੱਲ ਸੁਣ, ਪਗੜੀ ਸਿੱਧੀ ਕਰਨ ਲੱਗਣਾ, ਜਾ ਜਾ ਤੂੰ ਬਣ ਕੇ ਦਿੱਤੀ ਹੈ। ਇਹ ਸਵੈਭਿਮਾਨ ਨਹੀਂ ਹੈ, ਇਹ ਹਉਮੈ ਹੈ, ਇਹ ਹੰਕਾਰ ਹੈ, ਇਹ ਕੀੜਾ ਲੱਗਾ ਹੈ ਅੰਦਰ। ਪਰ ਜੇ ਇਹ ਕੋਈ ਕਵੇ ਕਿ ਜਿਹੜਾ ਧਰਮ ਦੀ ਗੱਲ ਤੁਸੀਂ ਕਰ ਰਹੇ ਹੋ ਹੀ ਨਹੀਂ ਸਕਦੀ, ਜਾਂ ਤੁਹਾਡੀ ਜ਼ਬਾਨ ਬੰਦ ਕਰ ਦਿਆਂਗਾ ਜਾਂ ਸਿਰ ਉਤਾਰ ਦਿਆਂਗਾ, ਹੁਣ ਜ਼ਰੂਰਤ ਹੈ ਖੜੇ ਹੋਣ ਦੀ। ਉਹ ਡਿਫਰੈਂਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿਖਾਇਆ। ਤਾਂ ਕਬੀਰ ਜੀ ਫਰਮਾਉਂਦੇ ਨੇ ਕਿ ਜਦੋਂ ਨਿੰਦਾ ਕਰਦਾ ਕੋਈ, ਉਹ ਮੇਰਾ ਮਿੱਤਰ ਹੈ, ਕਿਉਂਕਿ ਮੈਨੂੰ ਉਹ ਬੈਕੁੰਠ ਵੱਲ ਲਿਜਾਣ ਦੇ ਲਈ ਮੇਰਾ ਰਸਤਾ ਖਾਲੀ ਕਰ ਰਿਹਾ, ਮੈਂ ਉਸਦੇ ਧੰਨਵਾਦੀ ਹਾਂ। ਕਿਉਂ? ਕਹਿੰਦਾ ਮੈਨੂੰ ਵੈਸੇ, ਅੱਛਾ ਹੁਣ ਮੰਨ ਲਓ ਕਿ ਕਿਹਾ ਕਿ ਕਬੀਰ ਜੀ ਆਹ ਤਾਂ ਗੱਲ ਤੁਹਾਡੀ ਚੰਗੀ ਨਹੀਂ, ਅੰਦਰ ਝਾਤੀ ਮਾਰੀ ਵੀ ਨਹੀਂ, ਇਹ ਤਾਂ ਇਹਨੂੰ ਭੁਲੇਖਾ ਹੀ ਪੈ ਗਿਆ, ਉਹ ਤਾਂ ਗੱਲ ਹੈ ਨਹੀਂ। ਹੁਣ ਫਿਰ ਕੀ ਕਰਨਾ? ਜੇ ਗੱਲ ਜਿਹਨੇ ਨਿੰਦਾ ਕੀਤੀ ਹੈ ਉਹ ਗੱਲ ਝੂਠ ਹੈ, ਸਰਾਸਰ ਝੂਠ ਹੈ, ਆਪਣੇ ਅੰਦਰ ਝਾਤੀ ਮਾਰ ਕੇ ਵੀ ਵੇਖ ਲਿਆ ਹਰ ਤਰ੍ਹਾਂ ਨਾਲ ਬਈ ਉਹ ਗੱਲ ਸਹੀ ਨਹੀਂ ਹੈ, ਫਿਰ ਕੀ ਕਰਨਾ? ਕਹਿੰਦੇ ਫਿਰ ਉਹ 'ਤੇ ਤਰਸ ਕਰਨਾ। ਕਿਉਂ? ਕਹਿੰਦੇ ਹੁਣ ਥੋੜ੍ਹੀ ਜਿਹੀ ਜੈਲਸੀ ਹੋ ਗਈ ਹੈ, ਉਹ ਵੀ ਚਾਹੁੰਦਾ ਕਿ ਮੈਂ ਤੇਰੇ ਵਰਗਾ ਬਣ ਜਾਵਾਂ, ਉਹ ਬਣ ਨਹੀਂ ਸਕਦਾ, ਅਤੇ ਇਹ ਗੱਲ ਕਹਿੰਦਾ। ਨਿੰਦਕ ਸੋ ਜੋ ਨਿੰਦਾ ਹੋਰ ਹੈ, ਫਰਮਾਉਂਦੇ ਨੇ ਹਮਰਾ ਜੀਵਨ ਨਿੰਦਕ ਲੋਰ ਹੈ। ਕਹਿੰਦਾ ਉਹਨੂੰ ਜੈਲਸੀ ਹੈ, ਉਹ ਚਾਹੁੰਦਾ ਹੈ ਕਿ ਮੈਂ ਬਣ ਜਾਵਾਂ, ਪਰ ਬੇਕਸ ਹੈ, ਬਣ ਨਹੀਂ ਸਕਦਾ, ਤਾਂ ਨਿੰਦਾ ਕਰਦਾ, ਉਹ 'ਤੇ ਤਰਸ ਕਰਨਾ, ਕਿਉਂਕਿ ਉਹ ਆਪਣੇ 'ਤੇ ਬਖਸ਼ਿਸ਼ ਹੋ ਗਈ ਅਤੇ ਆਪਣੇ ਅੰਦਰ ਝਾਤੀ ਮਾਰ ਲਈ, ਆਪਣੇ ਵਿੱਚ ਮੈਲ ਹੈ ਨਹੀਂ, ਆਪਣੇ 'ਚੋਂ ਬੁਰਾਈ ਹੈ ਨਹੀਂ, ਪਰ ਉਹਨੇ ਕਹਿ ਤਾ ਜੀ ਤੇਰੇ 'ਚ ਹੈ। ਤੁਸੀਂ ਜੀ ਸ਼ਰਾਬੀ ਹੋ, ਤੁਸੀਂ ਕਦੇ ਹੱਥ ਹੀ ਨਹੀਂ ਲਾਇਆ, ਵੇਖਿਆ ਹੀ ਨਹੀਂ। ਤੂੰ ਕਹਿੰਦੇ ਜਿਹੜਾ ਐਸਾ ਇਨਸਾਨ ਜਿਹੜਾ ਤੁਹਾਡੀ ਨਿੰਦਾ ਕਰੇ ਉਹਨੂੰ ਕਹਿਣਾ ਕਿ ਵੀ ਇਹ ਚਾਹੁੰਦਾ ਕਿ ਵੀ ਮੈਂ ਹੈਗਾ, ਮੈਂ ਇੱਕ ਦਿਖਦਾ ਰੁਕ ਜਾਵਾਂ, ਉਹ ਆਪ ਤੇ ਬਣ ਨਹੀਂ ਸਕਦਾ ਤੇ ਉਹ ਸਾਨੂੰ ਵੀ ਨਾਲ ਰਲਾਉਂਦਾ। ਕਿਉਂ? ਚੰਗਾ ਬਣਨ ਦੇ ਦੋ ਤਰੀਕੇ ਨੇ, ਜਾਂ ਤਾਂ ਤੁਸੀਂ ਚੰਗੇ ਹੋ ਹੀ ਤਾਂ, ਜਾਂ ਬਾਕੀ ਸਾਰੀ ਦੁਨੀਆ ਮਾੜੀ ਹੈ, ਜਿਹਨੂੰ ਅੰਨਿਆਂ ਚਕਾਣਾ ਰਾਜਾ ਕਹਿੰਦੇ। ਜਾਂ ਤੇ ਸੱਚਾਈ ਐਸੀ ਹੈ ਜਿਹੜੀ ਖੁਦ ਸੱਚਾਈ ਹੈ, ਜਾਂ ਇੱਕ ਐਸੀ ਸੱਚਾਈ ਹੈ ਜੋ ਬਾਕੀ ਸਾਰੇ ਝੂਠੇ ਹੈ। ਜਿਹੜੀ ਸੱਚਾਈ ਦੂਜਿਆਂ ਦੇ ਝੂਠ ਦੇ ਉੱਤੇ ਮੁਨੱਕਰ ਹੈ, ਉਹ ਸੱਚਾਈ ਦੀ ਬਹੁਤ ਹੀ ਲੰਬੀ ਉਮਰ ਨਹੀਂ ਹੋ ਸਕਦੀ, ਕਿਉਂਕਿ ਜਿੱਦਣ ਉਹ ਝੂਠਾ ਸਹੀ ਹੋਇਆ ਉਦੋਂ ਤੁਸੀਂ ਵੀ ਗਏ। ਇਸ ਕਰਕੇ ਉਹ ਸੱਚਾਈ ਜਿਹੜੀ ਆਪਣੇ ਆਪ 'ਤੇ ਕਾਇਮ ਹੈ, ਸਿੱਖਿਜ਼ਮ ਇਸ ਕਰਕੇ ਨਹੀਂ ਚੰਗਾ ਕਿ ਹਿੰਦੂਇਜ਼ਮ ਮਾੜਾ ਹੈ, ਇਸਲਾਮ ਮਾੜਾ ਹੈ, ਕ੍ਰਿਸਚੈਨਿਟੀ ਮਾੜੀ ਹੈ, ਬੁੱਧਿਜ਼ਮ ਮਾੜਾ ਹੈ, ਇਸ ਕਰਕੇ ਨਹੀਂ ਚੰਗਾ। ਸਿੱਖਿਜ਼ਮ ਇਸ ਕਰਕੇ ਚੰਗਾ ਕਿਉਂਕਿ ਉਹਦੇ ਵਿੱਚ ਚੰਗਿਆਈਆਂ ਨੇ, ਨਹੀਂ ਤਾਂ ਜਿਸ ਦਿਨ ਹਿੰਦੂਇਜ਼ਮ ਚੰਗਾ ਹੋ ਗਿਆ ਉਦੋਂ ਕੀ ਕਰੋਗੇ? ਆਪੇ ਮੰਦੇ ਹੋ ਗਏ ਨਾ। ਜਿਹੜੀ ਸੱਚਾਈ ਰੈਲੇਟਿਵ ਹੈ ਉਹ ਸੱਚਾਈ ਨਹੀਂ ਹੁੰਦੀ, ਉਸਦੀ ਹੋਂਦ ਉਹਨਾਂ ਚਿਰ ਹੈ ਜਿੰਨਾ ਚਿਰ ਕਿ ਨੈਗੇਟਿਵ ਸਾਹਮਣੇ ਬੈਠਾ ਹੈ। ਜਿਸ ਦਿਨ ਨੈਗੇਟਿਵ ਨੇ ਆਪਣੇ ਆਪ ਨੂੰ ਬਦਲ ਲਿਆ, ਉਸ ਦਿਨ ਤੁਹਾਨੂੰ ਵੀ ਆਪਣੇ ਆਪ ਦੀ ਜਿਹੜੀ ਹੋਂਦ ਖਤਮ ਹੋ ਜਾਏਗੀ। ਇਸ ਕਰਕੇ ਕਦੀ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਸਿੱਖਇਜ਼ਮ ਇਸ ਕਰਕੇ ਚੰਗਾ ਹੈ ਕਿ ਤੁਸੀਂ ਮਾੜੇ ਹੋ, ਨਹੀਂ, ਸਿੱਖਇਜ਼ਮ ਇਸ ਕਰਕੇ ਚੰਗਾ ਕਿ ਉਹ ਚੰਗਾ ਹੈ, ਉਹਦੇ ਵਿੱਚ ਆਹ ਚੰਗਿਆਈਆਂ ਹਨ, ਉਹ ਆਪਣਾ ਪਰੂਫ ਆਪ ਹੈ। ਉਹਦਾ ਪਰੂਫ ਇਸਲਾਮ ਦੀ, ਬੁੱਧਿਜ਼ਮ ਦੀ ਕੋਈ ਮਾੜੀ ਗੱਲ ਨਹੀਂ ਹੈ। ਤੇ ਕਿਉਂਕਿ ਨਿੰਦਕ ਜੋ ਹੈ ਉਹ ਆਪ ਚੰਗਾ ਨਹੀਂ ਬਣ ਸਕਦਾ, ਉਹ ਦੂਜੇ ਦੀ ਨਿੰਦਾ ਕਰਦਾ, ਫਿਰ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮੇਨਟੇਨ ਕਰਦਾ। ਕਬੀਰ ਜੀ ਫਰਮਾਉਂਦੇ ਨੇ,
ਨਿੰਦਕ ਸੋ ਜੋ ਨਿੰਦਾ ਹੋ ਰੇ, ਨਿੰਦਕ ਸੋ ਜੋ ਨਿੰਦਾ ਹੋ ਰੇ, ਹਮਰਾ ਜੀਵਨ ਨਿੰਦਕ ਲੋਰੇ। करे उधार निंदो निंदो मुखो लोग निंदो निंदा जाने को हरि प्यारी निंदा जाने को हरि प्यारी निंदा पाप निंदा मैं तारी निंदा पाप निंदा मैं तारी निंदो निंदो मुखो लोग निंदो निंदा जाने को हरि प्यारी निंदा जाने को हरि प्यारी जन कबीर को निंदा सार जन कबीर का निंदा सार निंदक डूबा हम उतरे पार निंदक डूबा हम निंदरे पार निंदो निंदो लोगो लोग निंदो निंदा जन को हरि प्यारे निंदा बाब निंदा मैं तारी निंदा बाब निंदा मैं तारी निंदो निंदो मुखो लोग निंदो निंदा जाने को हरि प्यारे निंदा जाने को हरि प्यारे
निंदा हमरी प्रेम प्यार क्यों कहते निंदा हमरा करे उधार लो भगती तो उधार कर दवे निंदा उधार कर दे कहते हाँ जेड़ा जन है उस दे रस्ते की सफाई करने दे लिए उसनु मिरर की जरूरत है। सूफिया दे विच एक मत है उन्होंने भी एक किताब है तुसी हैरान हो गए लल्ला भाई फकीर होई है उसने अपने गुरु नूं चिट्ठी लिख के भेजी जिहड़ा उसका सेवक सी उसके हाथ कह के जा मेरे गुरु को लै जा लफाफे च बंद सी चिट्ठी लैके गुरु को आया गुरु ने लफाफा खोलिया कागज खोलिया ते कागज ने आऊं सामने रख के ते बड़े ध्यान नाल पढ़न लगा ते अक्सर सेवक जिहड़े हुंदे ने पिछे खलोंदे ने वह फकीर के पिछे खलोता सी उन्हें झाती मारी वेख्या कागज खाली कागज से कुछ नहीं लिखा हुआ पर कागज में वेखी जा रहे हैं ध्यान से पता नहीं की पढ़ रहे बड़ा हैरान होया उन्हें पढ़ के उस कागज ते जितने उथे सभा विच बैठे सन सारे हौली हौली पास ऑन करने शुरू की सारे ने उस तरह ही उन्हें ही प्यार ना उस कागज में देखा तो उस तरह ही पढ़िया ओड़ा जग्यासू है उसकी जान निकल रही है कहना पागलपने की भी हद होंगी है अखर से पढ़े जाते अज तक किसी ने कोरा कागज पढ़द नहीं वेख्या जिसल वापस गुरु को कागज पहुंचा सारा का राउंड लगा के गुरु ने ए किताब को रखी हुई सी किताब खोली वो कागज उस किताब च रखे एक कागज उस तरह का होर लिया उन्होंने फोल्ड किया उस लफाफे से बंद करके तो उन्हें कह जा अपने तू अपने गुरु को ले जा उन्होंने कहना यह तेरा जवाब है अगे तो पागल होया ही होया सी हुण होर भी पागल होया कहिंदा ने जिहड़ा जवाब दित्ता भी कोरा कागज उहदे भी कुछ नहीं लिखे वो लल्ला भाई को लै गया उसने भी लिफाफा खोलिया कागज लिया कागज खोल के कागज मत्थे नूं लगाया उठ के नचण लग पी बड़ी विस्माद विच है वो विस्माद विच है तो जिहड़ा सेवक है वह पागल होना जा रहा एक की ख्याल है की ड्रामा है सूफिया की वह किताब है उस सारी किताब के प्योर वाइट पेपर रखे होना पुश्त दर पुश्त पास ऑन करते हैं देखो की राज है जिस वे वह आराम ना बैठी तो वह पैर फड़ के बैठे कहता बाकी भगती देते जो होना सी मेथों नहीं कुछ होना मैनू आ दस ते साई लोग पहुंचे हुए जेडे लोग होंगे हैं तरसवान होंगे हैं वो सीकड़ बचा के रखते नहीं कहते कहते गल सुना क्यों पागल हो जाना है अज जो मैं झलकी वेखी भगती दे विच मैं ये पता करने चाहती सा कि किते ये मेरे मन का ही तो प्रोजेक्शन नहीं है कि वाकया जो मैं वेखिया वो सही है पर मेरे गुरु तो इलावा होर कोई दस नहीं सकता देखिया की है कहते कि मैं हूँ ਜਿਹੜੀ ਮੈਂ ਹੈ ਹਉਮੈ ਹੈ ਉਹ ਮਰ ਚੁੱਕੀ ਹੈ, ਮੇਰੇ ਮਨ ਦਾ ਕਾਗਜ਼ ਜਿਹੜਾ ਬਿਲਕੁਲ ਕੋਰਾ ਹੈ ਉਹ ਤੇ ਹੁਣ ਕੁਛ ਨਹੀਂ ਲਿਖਿਆ ਹੋਇਆ। ਮਾਇਆ ਦਾ, ਸਮਾਜ ਦਾ, ਮਾਂ ਬਾਪ ਦਾ, ਧਰਮ ਦਾ, ਕਿਸੇ ਚੀਜ਼ ਦੀ ਹੁਣ ਕੁਛ ਨਹੀਂ ਲਿਖੀ ਹੋਈ, ਮੈਂ ਸਪਾਟਲੈਸ ਹੋ ਗਈ ਹਾਂ ਉਸੇ ਤਰ੍ਹਾਂ ਦੀ, ਉਸ ਤਰ੍ਹਾਂ ਜਿਸ ਤਰ੍ਹਾਂ ਦਾ ਕਿ ਮੇਰਾ ਓਰਿਜਨਲ ਫੇਸ ਮੇਰੇ ਪਰਮਾਤਮਾ ਨੇ ਮੈਨੂੰ ਦਿੱਤਾ, ਪਰ ਮੈਨੂੰ ਤੇ ਉਹ ਝਲਕ ਨਜ਼ਰ ਆਉਂਦੀ, ਮੈਂ ਕੀ ਕਰਾਂ। ਤੇ ਉਹ ਕੋਰਾ ਕਾਗਜ਼ ਲਿਖ ਕੇ ਗੁਰੂ ਨੂੰ ਭੇਜਿਆ, ਕਹਿਣ ਲੱਗੀ ਮੈਂ ਇਸ ਤਰ੍ਹਾਂ ਦੀ ਹੋ ਗਈ ਹਾਂ। ਤੇ ਗੁਰੂ ਨੇ ਵੇਖ ਕੇ ਉਸਨੂੰ ਐਕਨੋਲੇਜ ਕੀਤਾ ਹੈ ਕਿ ਹਾਂ ਲੱਲਾ ਬਾਈ ਤੂੰ ਵਾਕਿਆ ਉੱਥੇ ਪਹੁੰਚ ਗਈ, ਤੇਰੇ ਮਨ ਦਾ ਪ੍ਰੋਜੈਕਸ਼ਨ ਨਹੀਂ ਹੈ। ਨੱਚੀ ਇਸ ਕਰਕੇ ਹਾਂ ਕਿ ਕਨਫਰਮੇਸ਼ਨ ਹੋ ਗਈ ਹੈ। ਉਹ ਕਿਤਾਬ ਉਸ ਪੁਸ਼ਟ ਦਰ ਪੁਸ਼ਟ ਇਸ ਤਰ੍ਹਾਂ ਜਿਤਨੇ ਵੀ ਉਸ ਮਤ ਦੇ ਵਿੱਚ ਪਰਮ ਅਵਸਥਾ ਨੂੰ ਜੀਵਾਤਮਾਵਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਕਾਗਜ਼ ਉਹਦੇ ਵਿੱਚ ਉਹ ਰੱਖਦੇ ਨੇ, ਗਿਣਤੀ ਉਨੀ ਹੈ ਸਾਰੇ ਕੋਲ, ਸਿੰਬੋਲਿਜ਼ਮ ਹੈ। ਨਿੰਦਾ ਹਮਰਾ ਕਰੇ ਉਧਾਰ, ਕਿਸ ਤਰ੍ਹਾਂ ਉਧਾਰ ਕਰਦੀ ਹੈ, ਕਿਉਂਕਿ ਜਿੰਨਾ ਚਿਰ ਰਿਫਲੈਕਸ਼ਨ ਨਹੀਂ ਆਏਗਾ, ਜਿੰਨਾ ਚਿਰ ਪਤਾ ਨਹੀਂ ਲੱਗੇਗਾ, ਉਹਨਾਂ ਚਿਰ ਇਹ ਭੁਲੇਖਾ ਰਹਿੰਦਾ ਹੈ ਕਿ ਮੈਂ ਆਪੇ ਸਾਰਾ ਕੁਝ ਕ੍ਰੀਏਟ ਕਰ ਲਿਆ, ਇਹ ਮੇਰੀ ਮੈਂ ਜਿਹੜੀ ਹੈ ਸਿਰ ਪਰਨੇ ਹੋ ਕੇ ਨੱਚ ਰਹੀ ਹੈ। ਜਦੋਂ ਨਿੰਦਾ ਹੁੰਦੀ ਹੈ ਤੇ ਭਗਤ ਨੂੰ ਪਤਾ ਲੱਗਦਾ ਕਿ ਇਹ ਸਹੀ ਹੈ ਕਿ ਗਲਤ ਹੈ, ਜੇ ਗਲਤ ਹੈ ਤੇ ਉਹ ਤੇ ਤਰਸ ਕੀਤਾ, ਜੇ ਸਹੀ ਹੈ ਤੇ ਹੋਰ ਭਗਤੀ ਕੀਤੀ ਹੈ, ਉਧਾਰ ਕਰਨ ਦਾ ਰਸਤਾ ਬਣ ਗਿਆ। ਨਿੰਦਾ ਹਮਰਾ ਕਰੇ ਉਧਾਰ, ਤੇ ਜਿਹੜਾ ਕੱਲ ਜਿਹਨੂੰ ਇਹ ਹੀ ਸਵਾਦ ਪੈ ਗਿਆ, ਕਿਉਂਕਿ ਕੰਨ ਜਿਹੜਾ ਹੈ ਨਾ ਇਹ ਬਹੁਤ ਰਸ ਲੈਂਦਾ ਹੈ ਨਿੰਦਾ ਸੁਣ ਕੇ, ਸਾਰਾ ਜ਼ਿਆਦਾ ਸਵਾਦ ਹੈ ਇਸਨੂੰ ਇਸਦਾ, ਖਾਸ ਕਰਕੇ ਨਿੰਦਾ ਕਾਹਦੀ, ਚੀਜ਼ਾਂ ਦੀ ਨਹੀਂ ਬੰਦਿਆਂ ਦੀ। ਜੀਵਾਤਮਾ ਦੀ ਨਿੰਦਾ ਸੁਣ ਕੇ ਕੰਨ ਬੜਾ ਖੁਸ਼ ਹੁੰਦਾ, ਜਿਹਨੂੰ ਇਹੀ ਸਵਾਦ ਪੈ ਗਿਆ। ਭਗਤ ਕਬੀਰ ਜੀ ਫੈਸਲਾ ਦਿੰਦੇ ਨੇ, ਜਨ ਕਬੀਰ ਕੋ ਨਿੰਦਾ ਸਾਰ, ਜਿਹੜਾ ਜਨ ਹੈ ਉਹਨੂੰ ਤੇ ਗੱਲ ਰਾਸ ਆ ਗਈ ਹੈ, ਪਰ ਜਿਹਨੂੰ ਇਹੀ ਸਵਾਦ ਪੈਣਾ ਕਹਿੰਦਾ ਨਿੰਦਕ ਡੁੱਬਾ, ਤੇ ਜਿਹਨੇ ਇਹ ਵਰਤ ਲਿਆ ਕਹਿੰਦਾ ਹਾਂ ਉਤਰੇ ਪਾਰ। ਨੈਗੇਟਿਵ ਐਨਰਜੀ ਨੂੰ ਇਸਤੇਮਾਲ ਕਰਕੇ ਮੈਂ ਉੱਪਰ ਕਿਸ ਤਰ੍ਹਾਂ ਜਾ ਸਕਦਾ ਹਾਂ, ਬਾਣੀ ਨੇ ਇਹ ਭੇਦ ਰੱਖਿਆ। ਇਸੇ ਕਰਕੇ ਇਹ ਦੋਵੇਂ ਚੀਜ਼ਾਂ ਇੱਕ ਪਾਸੇ ਕਿਹਾ ਹੈ ਬਈ ਤੂੰ ਨਿੰਦਾ ਨਾਲ ਨਾ ਜੁੜ ਜਾਈ, ਨਿੰਦਾ ਭਲੀ ਕਿਸੇ ਕੀ ਨਾਹੀਂ। ਜੇ ਤੂੰ ਪਾਰ ਉਤਰਨਾ ਚਾਹੁੰਦਾ ਹੈ, ਜੇ ਤਰਨਾ ਚਾਹੁੰਦਾ ਹੈ, ਜਿਹੜੀ ਲੜੀ ਚੱਲਦੀ ਆ ਰਹੀ ਹੈ ਇਸ ਜੋੜ ਮੇਲੇ ਦੀ, ਤਾਂ ਇਹ ਤੇਰੇ ਰਸਤੇ ਵਿੱਚ ਆਉਣੀਆਂ ਨੇ ਗੱਲਾਂ, ਤੇ ਤੂੰ ਖਬਰਦਾਰ ਹੋ, ਇਸ ਨੂੰ ਇਸਤੇਮਾਲ ਕਰਨਾ ਸਿੱਖ। ਜਿਹੜੀ ਇਸਤੇਮਾਲ ਕਰਨਾ ਸਿੱਖ ਜਾਏ ਉਹ ਫਿਰ ਕੀ ਕਰਦੀ ਹੈ,
ਮੈਂ ਹਰ ਵਰ ਭਾਵੈ ਇਸ ਕੀ ਬਲਰਾਮ ਜਿਉ, ਇਸ ਕੀ ਬਲਰਾਮ ਜਿਉ। ਬਾਬਾ ਮੈਂ ਵਰਦੇ ਮੈਂ ਹਰ ਵਾਰ ਬ ਬਾਬਾ ਲਗਨ ਲਗਾਏ ਬਾਬਾ ਲਗਨ ਗਣਾਏ ਹਮ ਵੀ ਵੰਜਾ ਸੋਹਰੇ ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋਨਾ ਤਲੇ ਜੋ ਪ੍ਰਭ ਕਰੇ ਬਲਰਾਮ ਜੀਓ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਮੈਂ ਵਰਦੇ ਬਾਬਾ ਮੈਂ ਵਰਦੇ ਮੈਂ ਹਰ ਵਰ ਭਾਵੈ ਬੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ ਮੈਂ ਵਰਦੇ ਬੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਆਣਾ ਮੈਂ ਵਰਦੇ
ਬਾਬਾ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕੇ ਹਨ ਕਿ ਬਾਬਾ ਕਿਸ ਨੂੰ ਕਹਿ ਰਹੇ ਹਨ। ਜਦੋਂ ਜਨ ਉਹ ਸਾਰੀ ਪੋਜ਼ਿਟਿਵ ਤੇ ਨੈਗੇਟਿਵ ਐਨਰਜੀ ਨੂੰ ਅਬਜ਼ਰਬ ਕਰ ਲੈਂਦਾ ਹੈ ਉਹ ਜੀਵ ਇਸਤਰੀ ਤਾਂ ਫਿਰ ਆਪਣੇ ਗੁਰੂ ਦੇਵ ਦੇ ਚਰਨਾਂ 'ਚ ਆਉਂਦੀ ਹੈ ਤੇ ਫਿਰ ਇੱਕ ਹੀ ਵਾਰ ਮੰਗਦੀ ਹੈ, ਇੱਕ ਹੀ ਅਸੀਸ ਮੰਗਦੀ ਹੈ, ਬਾਬਾ ਮੈਂ ਵਰ ਦੇ ਕੀ ਅਸੀਸ ਦੇ, ਮੈਂ ਹਰੀ ਵਰ ਭਾਵ ਹੈ, ਮੈਂ ਹੁਣ ਉਸਦੇ ਚਰਨਾਂ 'ਚ ਪ੍ਰਵਾਨ ਹੋ ਜਾਵਾਂ। ਤੂੰ ਉੱਥੇ ਕਿਉਂ ਜਾਣਾ ਚਾਹੁੰਦੀ ਹੈ, ਤੂੰ ਕਿਸ ਪਤੀ ਨੂੰ ਲੱਭਣੀ ਹੈ, ਤੂੰ ਉੱਥੇ ਕਿਉਂ ਜਾਣਾ ਚਾਹੁੰਦੀ ਹੈ ਤੂੰ। ਮੰਗ ਕਰਨਾ ਹੀ ਹੈ, ਤੂੰ ਇਹ ਅਸੀਸ ਮੇਰੇ ਕੋਲ ਕਿਉਂ ਮੰਗੀ ਹੈ। ਜੀਵਾਤਮਾ ਆਵਾਜ਼ ਦਿੰਦੀ ਹੈ, ਕਹਿੰਦੀ ਹਰ ਕੀ ਨਾਰ ਸੁਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ, ਕਹਿੰਦੀ ਇਸ ਕਰਕੇ ਆਈ। ਇੱਕ ਐਸਾ ਵੀ ਸੁਹਾਗ ਹੈ ਜਿਹੜਾ ਵਰ ਲਵੇ ਤਾਂ ਫਿਰ ਰੰਡੇਪੇ ਦੇ ਕੱਪੜੇ ਨਹੀਂ ਪਹਿਨਣੇ ਪੈਂਦੇ, ਰਾਂਡ ਨਾ ਮੈਲੇ ਵੇਸ ਹੈ। ਉਹ ਕੌਣ ਹੈ ਐਸਾ, ਉਹ ਪਤੀ ਕੌਣ ਹੈ? ਕਹਿੰਦੀ ਰਵ ਰਿਆ ਜੁਗਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀ, ਮੈਂ ਉਸ ਪਤੀ ਨੂੰ ਮਿਲਣ ਲਈ ਆਈ ਹਾਂ। ਅੱਛਾ ਹੁਣ ਹੁੰਦਾ ਕੀ ਹੈ, ਹਜ਼ੂਰ ਕਹਿੰਦੇ ਨੇ ਹਾਂ ਗੁਰੂ ਦੇਵ ਕੋਲ ਆ ਕੇ ਅਸੀਸ ਤੇ ਮੰਗੀ ਹੈ। ਸਮਾਜਿਕ ਗੱਲ ਹੈ, ਜਿਹੜੀ ਬੱਚੀ ਮਾਂ ਬਾਪ ਦੇ ਘਰ ਵਿੱਚ ਪੜ੍ਹ ਕੇ ਚੰਗੇ ਗੁਣ ਪੈਦਾ ਕਰਕੇ ਸਹੁਰੇ ਘਰ ਜਾਂਦੀ ਹੈ ਤਾਂ ਉਹਦੀ ਪਤੀ ਨਾ ਬਣ ਆਉਂਦੀ ਹੈ, ਪਿਆਰ ਮੋਹ ਵੱਧਦਾ ਹੈ। ਹੁਣ ਮਾਂ ਬਾਪ ਉਸਨੂੰ ਬੁਲਾਉਂਦੇ ਹੈ, ਕਦੇ ਕੁੜੀ ਆ ਕੇ ਮਿਲ ਜਾ, ਕਹਿੰਦੀ ਕਿ ਰੰਗ ਮਾਂ ਮੇਰਾ ਘਰ ਦਾ ਖਲਾਰਾ ਹੀ ਇਸ ਤਰ੍ਹਾਂ ਦਾ ਹੋ ਗਿਆ। ਜੇ ਕਿਤੇ ਮਾਂ ਜ਼ੋਰ ਕਹਿ ਕੇ ਵੀ ਮੈਨੂੰ ਮਿਲ ਜਾ, ਤੇਰੇ ਭਰਾ ਛੋਟੇ ਰੋਂਦੇ ਪਏ ਆ ਤੇ ਪਤੀ ਨਾਲ ਹੀ ਤੁਰਿਆ ਆਉਂਦਾ, ਉਹਨੂੰ ਵੀ ਨਾਲ ਲੈ ਆਈਏ। ਹੁਣ ਜਦੋਂ ਕਬੀਰ ਵਰਗੀ ਜੀਵ ਆਤਮਾ ਇਸ ਧਰਤੀ ਤੇ ਆਉਂਦੀ ਹੈ ਤਾਂ ਪਤੀ ਨੂੰ ਨਾਲ ਲੈ ਕੇ ਆਉਂਦੀ, ਇਕੱਲੀ ਕਦੀ ਨਹੀਂ ਆਈ। ਤੇ ਜਿਹੜੀ ਮੇਰੇ ਵਰਗੀ ਕੁਛ ਅੱਜੀ ਹੁੰਦੀ ਹੈ ਉਹਦੇ ਕੋਲ ਗੁਣ ਦੇ ਕੋਈ ਹੁੰਦਾ ਨਹੀਂ। ਮਾਂ ਬਾਪ ਮੁੰਡਾ ਕੁੜੀ ਵੇਖ ਕੇ ਵਿਆਹ ਦਿੰਦੇ ਆ, ਉਹ ਮਹੀਨੇ 'ਚ ਲੜ ਪੈਂਦੀ ਆ, ਉਹ ਕਹਿੰਦਾ ਚੱਲ ਤੁਰ ਚੱਲ ਵਾਪਸ ਪੇਕਿਆਂ ਦੇ। ਹੁਣ ਪੇਕੇ ਰੱਖ ਨਹੀਂ ਸਕਦੇ, ਕਰਨ ਕੀ? ਉਹ ਫਿਰ ਪੰਚਾਇਤ ਬੁਲਾਉਂਦੇ ਆ, ਫਿਰ ਦੋਵਾਂ ਦੀ ਸੁਲਾ ਸਫਾਈ ਹੁੰਦੀ ਹੈ, ਉਹ ਫਿਰ ਤੁਰ ਜਾਂਦੀ ਹੈ, ਉੱਥੇ ਫਿਰ ਨਹੀਂ ਬਣ ਆਉਂਦੀ। ਅੱਗੇ ਮਹੀਨਾ ਰਹੀ ਸੀ, ਹੁਣ ਦੋ ਸਹੀ, ਫਿਰ ਵਾਪਸ ਆ ਗਈ। ਸਾਰੀ ਉਮਰ ਕਦੀ ਸਹੁਰੇ ਕਦੀ ਪੇਕੇ, ਕਦੀ ਸਹੁਰੇ ਕਦੀ ਪੇਕੇ, ਕਿਉਂ? ਗੁਣਾਂ ਦੀ ਗੰਠਲੀ ਕੋਲ ਹੈ ਨਹੀਂ, ਉਹ ਨਾ ਸਹੁਰਾ ਵਸਾ ਸਕਦੀ ਹੈ, ਬਾਪ ਰੱਖ ਨਹੀਂ ਸਕਦਾ। ਇੱਥੇ ਵੀ ਜੀਵ ਇਸਤਰੀ ਦਾ ਇੱਕ ਪਿਓ ਹੈ, ਹੈ ਗੁਰੂ। ਉਹ ਸ਼ਬਦ ਦੇ ਕੇ ਗੁਣਾਂ ਦੇ ਨਾਲ, ਭਗਤੀ ਦੇ ਗੁਣਾਂ ਨਾਲ ਸਵਾਰਦਾ ਹੈ, ਤੇ ਫਿਰ ਕਹਿੰਦਾ ਜਾ ਬੱਚੀ ਤੈਨੂੰ ਪਤੀ ਪਰਮੇਸ਼ਰ ਪਾ ਜਾਵੇ, ਅਸੀਸ ਦਿੰਦਾ ਹੈ। ਕਿਉਂ, ਕੀ ਕਰਦਾ ਹੈ? ਸਾਡੇ ਸਮਾਜ ਵਿੱਚ ਵੀ ਗੱਲ, ਬਾਣੀ 'ਚ ਕਿਹਾ, ਹਜ਼ੂਰ ਨੇ ਇਸ਼ਾਰਾ ਕੀਤਾ ਹੈ, ਬਾਬਲ ਦਿੱਤੜੀ ਬਲਰਾਮ ਜੀਓ, ਬਾਬਲ ਦਿੱਤੜੀ ਦੂਰੇ ਨਾ ਆਵੇ ਘਰ ਪੇਯੇ, ਬਲਰਾਮ ਜੀਓ ਰੈਸੀ ਵੇਖ ਹਦੂਰ ਫਿਰ ਰਾਵੀ ਘਰ ਸੋਈਏ, ਬਲਰਾਮ ਜੀ। ਬਾਬਲ ਰਿਸ਼ਤਾ ਕਰਦਾ ਤੇ ਧੀ ਨੂੰ ਕੀ ਕਹਿੰਦਾ ਤੋਰਨ ਲੱਗੀ ਨੂੰ? ਕਹਿੰਦਾ ਜਾ ਪੁੱਤਰ ਤੇਰੀ ਬਣਵਾ ਸੁਹਾਗਵਤੀ, ਕਿਉਂ? ਕਹਿੰਦੇ ਮੇਰੇ ਘਰ ਹੁਣ ਵਾਪਸ ਨਾ ਆਏ। ਬਾਬਲ ਦਿੱਤੜੀ ਦੂਰ ਨਾ ਆਵੇ ਕਿਤੇ ਘਰ ਪੇਈਏ, ਕਿਤੇ ਪੇਕੇ ਘਰ ਮੁੜ ਕੇ ਵਾਪਸ ਨਾ ਆ ਜਾਈ, ਤੇਰੀ ਪਤੀ ਨਾ ਬਾਣੇ ਆਵੇ। ਗੁਰੂ ਜੀਵ ਆਤਮਾ ਨੂੰ ਤਿਆਰ ਕਰਦਾ ਹੈ, ਉਹ ਨਾਮ ਦਿੰਦਾ ਹੈ, ਦਾਨ ਦਿੰਦਾ ਹੈ, ਉਹ ਭਗਤੀ ਮਾਰਗ ਦਿੰਦਾ, ਕਹਿੰਦਾ ਬਹਿ ਜਿੱਥੇ ਇਸ ਤਰ੍ਹਾਂ ਅਭਿਆਸ ਕਰਨਾ, ਇਸ ਤਰ੍ਹਾਂ ਭਗਤੀ ਕਰਨੀ, ਆਹ ਜੀਵਨ ਦਾ ਸੰਜਮ ਕਰਨਾ, ਆਹ ਕੰਮ ਕਰਨੇ, ਆਹ ਨਹੀਂ ਕਰਨੇ, ਉਹ ਗੁਣਾਂ ਦੀ ਗੰਠੜੀ ਬਣਦਾ। ਤੇ ਜਿਹੜੀ ਤੇ ਤਿਆਰ ਹੋ ਜਾਂਦੀ ਹੈ ਉਹ ਫਿਰ ਵਰ ਮੰਗਦੀ ਹੈ, ਬਾਬਾ ਮੈਂ ਵਰ ਦੇ, ਕਿਉਂ? ਕਹਿੰਦੀ ਮੈਂ ਹਰ ਵਾਰ ਭਾਵ ਹੈ, ਕਿਵੇਂ ਕਰਨਾ? ਇਹ ਸ਼ਬਦ ਮੈਂ ਦੋ ਮੌਕਿਆਂ ਤੇ ਪੜਿਆ ਕਰਨਾ, ਜਦੋਂ ਵਿਆਹ ਹੋਵੇ ਜਾਂ ਜਦੋਂ ਕੋਈ ਤੁਰ ਗਿਆ ਹੋਵੇ, ਇੱਕੋ ਸ਼ਬਦ ਦੋਵਾਂ ਤੇ ਫਿੱਟ ਬੈਠਦਾ। ਉਹ ਸਮਾਜਿਕ ਵਿਆਹ ਹੈ, ਉਹ ਅਧਿਆਤਮਕ ਵਿਆਹ ਹੈ, ਉੱਥੇ ਜੀਵ ਇਸਤਰੀ ਗਈ ਹੈ। ਤੇ ਜੇ ਉਹ ਗੁਣਾਂ ਦੀ ਗੰਠੜੀ ਕੋਲ ਲੈ ਕੇ ਨਹੀਂ ਗਈ ਤੇ ਕੀ ਬਣੇਗਾ? ਪਤੀ ਪਰਮੇਸ਼ਰ ਨੂੰ ਭਾਏਗੀ ਨਹੀਂ, ਉਹ ਕੀ ਕਹੇਗਾ? ਕਹਿੰਦਾ ਚੱਲ ਵਾਪਸ, ਕਿੱਥੇ? ਚੱਲ ਮਾਤ ਲੋਕ 'ਚ। ਇਸ ਨੂੰ ਬਾਣੀ ਨੇ ਕਿਹਾ, ਮਰ ਮਰ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਭਇਆ ਬੇਸ ਲੰਮੇ, ਤੁਰਿਆ ਚੱਲ। ਤੂੰ ਜਿੰਨਾ ਚਿਰ ਇਸ ਨੂੰ ਠੀਕ ਤਰ੍ਹਾਂ ਗੁਣ ਹਾਸਲ ਨਹੀਂ ਕਰ ਲੈਂਦਾ, ਇਸ ਤਰ੍ਹਾਂ ਦੇ ਗੁਣ ਕਿ ਉਹ ਪਤੀ ਪਰਮੇਸ਼ਰ ਦੇ ਕੋਲ ਪਹੁੰਚੇ ਤੇ ਉਹ ਤੈਨੂੰ ਵਿਆਹ ਲਵੇ, ਫਿਰ ਤੈਨੂੰ ਵਾਪਸ ਨਾ ਆਉਣਾ ਪਵੇ ਇਸ ਮਾਤ ਲੋਕ ਵਿੱਚ, ਕਿਉਂ? ਇੱਥੇ ਰਹਿ ਨਹੀਂ ਸਕਣਾ ਤੂੰ, ਪਿਤਾ ਦੇ ਘਰ ਬੱਚੀ ਰਹਿ ਨਹੀਂ ਸਕਦੀ। ਗੁਰੂ ਦੀ ਧਰਤੀ ਦੇ ਉੱਤੇ ਜੀਵ ਆਤਮਾ ਕੁਛ ਹੀ ਚੰਦ ਹੀ ਦਿਨ ਰਹਿ ਸਕਦੀ ਹੈ, ਕਾਹਦੇ ਲਈ? ਗੁਣਾਂ ਦੀ ਗੰਠੜੀ ਲੈਣ ਲਈ, ਉਹ ਭਗਤੀ ਮਾਰਗ ਲੈਣ ਲਈ, ਉਹ ਗੁਣ ਪੈਦਾ ਕਰਨ ਦੇ ਲਈ, ਤਾਂ ਕਿ ਜਦੋਂ ਅਸਲੀ ਵਿਆਹ ਹੋਣ ਲੱਗੇ। ਪਿਵਕੜੇ ਦਿਨ ਚਾਰ ਹੈ, ਸਹੁਰੇ ਜਾਣਾ ਜਾਣਾ ਪੈਣਾ ਉੱਥੇ ਸਭ ਨੂੰ। ਤੇ ਜਿਹੜਾ ਅਲੰਕਾਰ ਭਾਈ ਸਾਹਿਬ ਨੇ ਸ਼ੁਰੂ ਕੀਤਾ ਹੈ ਉਹ ਕੀ ਹੈ? ਕੈਸੇ ਮਿਲੂ?
ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਕਵਨ ਗੁਣ ਪ੍ਰਾਨ ਪਤੇ ਮਿਲੋ ਮੇਰੀ ਮਾਈ।
ਰਹਾਓ
ਰੂਪਹੀਨ ਬੁੱਧ ਬਲਹੀਨੀ, ਪਰਮਾਤੀ ਮੋਹਿ ਅਨਾਥ ਕੀ ਕਰੋ ਰਜ਼ਾਈ ਮੈਂ ਵਰਦੇ।
ਕਿਆ ਬਾਤ ਹੈ, ਮੋਹਿ ਪਰਦੇਸਣ ਦੂਰ ਤੇ ਆਈ। ਇਹ ਡਿਟਰਾਇਟ ਤੋਂ ਐਲੇ ਆਉਣ ਵਾਲੀ ਗੱਲ ਨਹੀਂ ਹੈ, ਇਹ ਕਿਸੇ ਹੋਰ ਦੂਰੀ ਦੀ ਗੱਲ ਹੋਣ ਡਈ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਅਜਮੀਨ ਕਰਾਂਗਾ, ਕਈ ਜਨਮ ਪੰਖੀ ਪਰ ਸਰਫ ਹੋਇਓ, ਕਈ ਜਨਮ ਹੈਵਰ ਬ੍ਰਿਖ ਹੋਇਓ, ਇਤਨੀਆਂ ਜੂਨਾਂ ਤੋਂ ਫਿਰ ਕੇ ਆਈਆਂ ਪਰ ਗੁਣ ਅਜੇ ਵੀ ਨਹੀਂ ਆਇਆ, ਕੋਈ ਨਹੀਂ ਪਾ ਸਕੀ। ਕਿਉਂ, ਗੁਣ ਕੌਣ ਇਕੱਠਾ ਕਰੇਗਾ, ਉਹ ਵੀ ਤੇ ਮੈਂ ਹੀ ਕਰੇਗੀ ਨਾ। ਤੇ ਜਿੰਨਾ ਚਿਰ ਮੈਂ ਬੈਠੀ ਆ ਉਹਨਾਂ ਚਿਰ ਹੀ ਉਹ ਦੂਰ ਬੈਠਾ। ਤੇ ਫਿਰ ਉਹਨੂੰ ਕਿਸ ਤਰ੍ਹਾਂ ਮਨਾਏਗੀ, ਕਿਸ ਤਰ੍ਹਾਂ ਉਸ ਪਤੀ ਪਰਮੇਸ਼ਰ ਦੇ ਚਰਨਾਂ 'ਚ ਜਾਏਗੀ? ਤੇ ਉਸਦੇ ਲਈ ਹਜ਼ੂਰ ਨੇ ਸਾਨੂੰ ਇਸ਼ਾਰਾ ਕੀਤਾ, ਕਹਿੰਦੇ ਇਹ ਗੱਲ ਕਹਿ
ਬਾਬਾ ਬਾਬਾ ਕਰ ਪਾਵੋ ਤੇਲ ਤੇ ਹੋ ਸਜਣ ਆਸੀ ਸਣੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਮੈਂ ਵਰਦੇ ਨਾਨਕ ਮੈਂ ਵਰ ਸਾਚਾ ਭਾਵੇ ਜੁਗ ਜੁਗ ਪ੍ਰੀਤਮ ਤੈਸੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ
ਬਲਰਾਮ। ਅਸੀਂ ਇਹ ਗੱਲਾਂ ਸਮਝਣ ਲਈ ਕਦੀ ਉਪਰਾਲਾ ਹੀ ਨਹੀਂ ਕਰਦੇ। ਇਹ ਸਾਰੇ ਰਾਜ ਛੁਪੇ ਬੈਠੇ ਹਨ। ਕਿਸੇ ਦਾ 3 ਬੱਚੇ ਸਨ, ਬਜ਼ੁਰਗ ਤੁਰ ਗਿਆ, ਸਾਰੀ ਦੌਲਤ ਜਿਹੜੀ ਸੀ ਕੁਛ 17 ਕੁ ਫਾਰਮ ਦੇ ਐਨੀਮਲਸ, ਗਾਵਾਂ ਸਮਝ ਲਓ, ਮੱਝਾਂ ਸਮਝ ਲਓ, ਇੰਨੀ ਕੀ ਦੌਲਤ ਸੀ। ਬੱਚਿਆਂ ਨੇ ਕਦੀ ਬਾਪ ਦੀ ਨਾ ਸੁਣੀ। ਬਾਪ ਚਲਾ ਗਿਆ ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ, ਵਸੀਅਤ ਵੇਖ ਲਓ। ਉਹਦੀ ਵਸੀਅਤ ਖੋਲੀ, ਉਹਨੇ ਲਿਖਿਆ ਸਾਰੇ 17 ਜਾਨਵਰ ਹਨ, ਉਹ 'ਚ ਉਹਨੇ ਲਿਖਦਾ ਕਿ ਅੱਧਾ ਹਿੱਸਾ ਜਿਹੜਾ ਹੈ ਉਹ ਸਾਰਿਆਂ ਤੋਂ ਵੱਡੇ ਨੂੰ ਮਿਲ ਜਾਏ, 3 ਹਿੱਸਾ ਜਿਹੜਾ ਹੈ ਉਹ ਮਝਲੇ ਨੂੰ ਮਿਲ ਜਾਏ, 9 ਹਿੱਸਾ ਜਿਹੜਾ ਹੈ ਉਹ ਸਾਰਿਆਂ ਤੋਂ ਛੋਟੇ ਨੂੰ ਮਿਲ ਜਾਏ, ਇਹ ਮੇਰੀ ਵਸੀਅਤ ਹੈ। ਬਾਪੂ ਦੀ ਵਸੀਅਤ ਲਈ ਜਾਨਵਰ ਗਿਣੇ ਤਾਂ ਸਾਰੇ 17, ਜੇ ਸਾਨੂੰ ਅੱਧਾ ਕਰ ਲੱਗੇ ਤੇ ਉਹ ਆਖਣ ਮੁਸੀਬਤ ਪੈ ਗਈ, 17 ਦਾ ਦੱਦ ਹੁੰਦਾ ਨੀ, ਨਾ ਇਹਦਾ 3 ਹਿੱਸਾ ਹੁੰਦਾ, ਨਾ ਇਹਦਾ 9 ਹਿੱਸਾ ਹੁੰਦਾ, ਇਹ ਕੀ ਮੁਸੀਬਤ। ਹੁਣ ਬਾਪੂ ਨੂੰ ਕੀ ਮੁਸੀਬਤ ਪਈ ਹੈ, ਸਿੱਧਾ ਕਿਉਂ ਨੀ ਕਹਿ ਦਿੱਤਾ ਕਿ ਵੀ ਇਹਨੇ ਤੂੰ ਲੈ ਲਾ, ਇਹਨੇ ਤੂੰ ਲੈ ਲਾ? ਕਿਸੇ ਬਜ਼ੁਰਗ ਨੇ ਕਿਹਾ, ਬੱਚਿਓ ਐਵੇਂ ਆਪਸ ਵਿੱਚ ਲੜੋ ਨਾ, ਤੁਹਾਡਾ ਪਿਓ ਬੜਾ ਸਿਆਣਾ ਸੀ, ਜੇ ਤੁਸੀਂ ਉਹਦੀ ਜਿੰਦੇ ਜੀ ਕੋਈ ਗੱਲ ਨਹੀਂ ਸੁਣੀ ਤਾਂ ਕੋਈ ਗੱਲ ਕਹਿੰਦਾ ਆਉਣਾ, ਆ ਪਿੰਡ ਦੇ ਵਿੱਚ ਇੱਕ ਫਕੀਰ ਬੈਠਾ ਹੈ, ਜਾ ਕੇ ਉਹਦੇ ਨਾਲ ਗੱਲ ਕਰ ਲਓ, ਤੁਹਾਡੀ ਸਮੱਸਿਆ ਹੱਲ ਕਰ ਦਊ। ਉਹ 3 ਜਾਣੇ ਉਹਨਾਂ ਨੇ ਕਾਗਜ਼ ਫੜਿਆ, ਉਹ ਜਿੱਦਾਂ ਕਹਿੰਦੇ ਨਾ ਵੀ ਅਜੇ ਫੁੱਲ ਦੇ ਚੁਗੇ ਨਹੀਂ, ਉਹ ਆਪਣਾ ਫੈਸਲਾ ਕਰਵਾਉਣ ਲਈ ਤੁਰ ਗਏ। ਫਕੀਰ ਨੂੰ ਜਾ ਕੇ ਕਹਿਣ ਲੱਗਿਆ, ਆਵੇ ਵਸੀਤ ਸਾਡਾ ਪਿਓ ਕੀ ਕਰ ਗਿਆ ਸਾਡੇ ਨਾਲ? ਕਹਿੰਦਾ ਅੱਛਾ, ਤੁਹਾਨੂੰ ਬੜੀ ਜਲਦੀ ਹੈ ਵੰਡਣ ਦੀ, ਆ ਜਾਓ ਬਹਿ ਜਾਓ, ਸ਼ੁਕਰ ਅੱਜ ਤੁਸੀਂ ਆਏ, ਇਤਨੀ ਉਮਰ ਗੁਜ਼ਰ ਗਈ ਮੈਨੂੰ ਤਾਂ ਇੱਥੇ ਬੈਠਿਆਂ ਨੂੰ। ਤੁਹਾਡਾ ਬਾਪ ਕਦੀ ਕਦੀ ਆਇਆ ਕਰਦਾ ਸੀ, ਉਹ ਬੈਠਦਾ ਸੀ, ਬੜੀ ਕੋਸ਼ਿਸ਼ ਕੀਤੀ ਉਹਨਾਂ ਤੁਹਾਨੂੰ, ਤੁਸੀਂ ਨਹੀਂ ਮੰਨੇ, ਚਲੋ ਅੱਜ ਹੀ ਸਹੀ। ਤੁਸੀਂ ਲੜਦੇ ਕਿਉਂ? ਕਹਿੰਦੇ ਇਹਦਾ ਕਰੀਏ ਕੀ, ਅੱਗੇ ਹੀ 17 ਹੈਗੇ ਹੈ, ਜੇ ਅੱਧ ਕਰੀਏ ਤੇ ਹੁਣ 8.5 ਕਿਸ ਤਰ੍ਹਾਂ ਵੱਢੀਏ, ਕਿਹੜੇ ਜਾਨਵਰ ਨੂੰ ਵੱਢੀਏ ਅੱਧਾ ਕਰਨ ਲਈ, ਤੇ ਹੈ ਹੀ ਨਹੀਂ, ਪਹਿਲਾਂ ਵੱਢ ਕੇ ਕੀ ਕਰੀਏ, ਸਾਨੂੰ ਤਾਂ ਜਿੰਦੇ ਚਾਹੀਦੇ। ਕਹਿੰਦਾ ਕੋਈ ਗੱਲ ਨਹੀਂ, ਆਹ ਜਰਾ ਪਿੱਛੇ ਜਾਇਓ ਮੇਰੇ, ਉਹਨਾਂ ਜਾਗ ਪਿੱਛੇ ਜਾਏਗਾ। ਕਹਿੰਦਾ ਜੀ ਉੱਥੇ ਗਾਂ ਬੱਧੀ ਆ, ਕਹਿੰਦੇ ਉਹਨੂੰ ਖੋਲ ਲਿਆ, ਗਾਂ ਖੋਲ ਲਿਆ, ਕਹਿੰਦਾ ਇਹ ਤੁਸੀਂ ਲੈ ਲਓ, ਕਹਿੰਦੇ ਸਾਈ ਜੀ ਅਸਾਂ ਆਪਣੀ ਜਾਇਦਾਦ ਵੰਡਣੀ, ਤੁਹਾਡੀ ਥੋੜ੍ਹੀ ਖੋਣੀ ਹੈ। ਕਹਿੰਦਾ ਮੈਂ ਫਕੀਰ, ਮੈਂ ਕੀ ਕਰਨਾ ਇਹਨਾਂ ਕੰਮਾਂ ਨੂੰ, ਇਹ ਲੈ ਲਓ। ਚਲੋ ਹੁਣ ਸਾਈਂ ਦੀ ਗੱਲ ਕਹੀ ਹੈ, ਹੁਣ ਉਹ 18 ਹੋ ਗਈਆਂ। ਆਵਾਜ਼ ਮਾਰੀ, ਪੁੱਤਰ ਆਪਣੇ ਬਾਪ ਦੀ ਵਸੀਅਤ ਪੜ। ਕਹਿੰਦਾ ਜੀ ਉਹਨੇ ਕਿਹਾ ਜੀ ਕਿ ਅੱਧੀਆਂ ਮੈਨੂੰ ਮਿਲ ਜਾਏ। ਕਹਿੰਦਾ ਜੀ ਨਾਂ ਲੈ ਲਓ, 18 ਦਾ ਨਾਂ ਹੁੰਦਾ। ਪੁੱਤਰ ਫਿਰ ਕੀ ਕਿਹਾ? ਕਹਿੰਦਾ ਜੀ ਮੈਂ ਤੀਸਰਾ ਹਿੱਸਾ ਮਿਲਣੋਂ ਪੈਂਦਾ, ਮੈਨੂੰ ਚਾਹੀਦਾ। ਕਹਿੰਦਾ ਲੈ 6 ਤੂੰ ਲੈ ਜਾ। ਛੋਟਿਆ ਤੈਨੂੰ ਕਿੰਨੇ ਚਾਹੀਦੇ? ਉਹਨੇ ਕਿਹਾ ਜੀ 9 ਹਿੱਸਾ। ਕਹਿੰਦਾ 2 ਤੂੰ ਲੈ ਜਾ। ਕਹਿੰਦੇ ਕਿੰਨੀਆਂ ਲੈ ਚੱਲੇ ਹੋ? ਗਿਣੋ ਜ਼ਰਾ, ਕਿੰਨੀਆਂ ਲੈ ਚੱਲੇ ਹੋ? ਕਹਿੰਦੇ ਮੇਰੀ ਗਾਂ ਬੱਚੇ ਬੰਨ ਦੇ। ਦੋ ਤੂੰ ਲੈ ਲੈ, 3 ਤੂੰ ਲੈ ਲੈ, 5 ਹੋ ਗਏ, ਅੱਧੇ ਤੂੰ ਲੈ ਲੈ, 9 ਲੈ। ਉਹ ਕਹਿੰਦਾ ਗੱਲ ਸੁਣੋ, ਕਹਿੰਦੇ ਵੀ ਬਾਪੂ ਜੀ ਇਹੀ ਗੱਲ ਕਹਿਣੀ ਸੀ ਕਿ 9 ਮੈਨੂੰ ਮਿਲ ਜਾਣ, 6 ਇਹਨੂੰ ਮਿਲ ਜਾਣ, 9 6 15, 2 ਇਹਦੀ ਹੋ ਗਈ ਹੈ, 17 ਤੇ ਸਿੱਧਾ ਰੱਖ ਲਿਖਿਆ ਨਹੀਂ ਸੀ ਜਾਂਦਾ, ਸਾਨੂੰ ਇਹਨਾਂ ਕਿਉਂ ਮੁਸ਼ਕਲ ਕੀਤਾ? ਕਹਿੰਦਾ ਪੁੱਤਰ ਕਿਸੇ ਸਿਆਣੇ ਕੋਲ ਜਾ ਕੇ ਬੱਚਾ ਉਦੋਂ ਬੈਠਦਾ ਜਦੋਂ ਉਹਨੂੰ ਕੋਈ ਲਾਲਚ ਹੋਵੇ, ਉਹ ਤਾਂ ਸੁਣਦਾ ਹੀ ਨਹੀਂ ਗੱਲ ਸੱਚੀ। ਤੁਹਾਡੇ ਪਿਓ ਨੇ ਇਹ ਤਰੀਕਾ ਲੱਭਿਆ ਕਿ ਘੱਟੋ ਘੱਟ ਤੁਸੀਂ ਮੇਰੇ ਕੋਲ ਆਣ ਕੇ ਬੈਠੋਗੇ ਤਾਂ ਸਹੀ, ਲਾਲਚ ਪਾਤਾ। ਔਰ ਇਸ ਵਸੀਅਤ ਵਿੱਚ ਤੁਹਾਨੂੰ ਇੱਕ ਉਹ ਗੱਲ ਦੱਸ ਗਿਆ, ਜਦੋਂ ਵੀ ਕੋਈ ਮੁਸ਼ਕਲ ਬਣੇ, ਜਦੋਂ ਵੀ ਕੋਈ ਸਮੱਸਿਆ ਆਵੇ ਜੀਵਨ ਦੇ ਵਿੱਚ, ਇੱਕ ਆ ਰਲਾ ਲੈਣਾ। ਕਿਹਨੂੰ ਨਾਂ ਰਲਾਉਣਾ? ਇੱਕ ਆ ਰਲਾ ਲੈਣਾ। ਕਿਹੜੇ ਏਕੇ ਨੂੰ ਨਾਂ ਰਲਾਉਣਾ? ਕਹਿੰਦਾ ਤੁਹਾਨੂੰ ਦੱਸ ਗਿਆ, ਏਕੇ ਦੀ ਡੈਫੀਨੇਸ਼ਨ ਦੱਸ ਗਿਆ। ਕਹਿੰਦਾ ਉਹ ਏਕਾ ਐਸਾ ਹੈ, ਉਹ ਵਿੱਚ ਰਲਿਆ ਵੀ ਹੋਇਆ, ਵੰਡਿਆ ਨਹੀਂ ਜਾਂਦਾ, ਫਿਰ ਵੀ ਅਲੱਗ ਹੈ, ਉਹ ਕੰਮ ਵੀ ਕਰਦਾ ਹੈ, ਪਰ ਆਪ ਫਿਰ ਨਿਰਲੇਪ ਹੈ, ਉਹ ਹਿੱਸਾ ਹੈ ਤੇਰਾ, ਕਾਦਰ ਦਾ ਕੰਮ ਹੀ ਇਹ ਹੈ, ਉਹ ਕੁਦਰਤ ਦੇ ਵਿੱਚ ਬੈਠ ਕੇ ਕੰਮ ਕਰਦਾ, ਪਰ ਕੁਦਰਤ ਤੋਂ ਫਿਰ ਨਿਰਲੇਪ ਹੈ। ਕਹਿੰਦਾ ਤੁਹਾਨੂੰ ਉਹ ਇੱਕ ਦੇ ਨਾਲ ਜੋੜ ਗਿਆ ਭੋਲਿਆ, ਤੁਹਾਨੂੰ ਇੱਕ ਦੀ ਯਾਦ ਦਿਲਾ ਗਿਆ, ਆਹ ਦੇਖ ਤੇਰਾ ਕੰਮ ਸਾਰ ਕੇ ਏਗਾ, ਫਿਰ ਉੱਥੇ ਬੈਠਾ ਹੀ ਗਾਂ ਮੇਰੀ ਕਿਲੇ ਤੇ, ਫਿਰ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ। ਤੁਹਾਡੇ ਬਜ਼ੁਰਗ ਦਾ ਤੁਹਾਨੂੰ ਇਹ ਕਹਿਣ ਦਾ ਤਰੀਕਾ ਸੀ, ਤੁਸੀਂ ਉਸ ਤਰ੍ਹਾਂ ਗੱਲ ਸੁਣਨੀ ਨਹੀਂ ਸੀ, ਉਹਨੇ ਇੱਕ ਐਸੀ ਝਾਕੀ ਪੈਦਾ ਕਰ ਦਿੱਤੀ ਕਿ ਤੁਹਾਨੂੰ ਉਹਦੀ ਗੱਲ ਸੁਣਨ ਲਈ ਮੇਰੇ ਕੋਲ ਆਉਣਾ ਪਿਆ। ਜੇ ਆਹ ਵੰਡਣਾ ਹੁੰਦਾ ਤਾਂ ਤੁਸੀਂ ਆਉਣਾ ਸੀ। ਸਾਡੇ ਗੁਰੂਦੇਵ ਨੇ ਸਾਡੇ ਲਈ ਇੱਕ ਝਾਕੀ ਪੈਦਾ ਕੀਤੀ, ਕਹਿੰਦੇ ਜੇ ਤੂੰ ਉਸ ਪਤੀ ਪਰਮੇਸ਼ਰ ਦੇ ਚਰਨਾਂ 'ਚ ਜਾਣਾ ਹੈ ਤਾਂ ਤੈਨੂੰ ਗੁਰੂ ਦੇ ਚਰਨਾਂ 'ਚ ਆਉਣਾ ਪਏਗਾ, ਤੈਨੂੰ ਉਹਦੇ ਕੋਲੋਂ ਉਹ ਗੁਰਮੰਤਰ ਲੈਣਾ ਪਏਗਾ, ਤੈਨੂੰ ਉਹ ਭਗਤੀ ਕਰਨੀ ਪਏਗੀ, ਤੈਨੂੰ ਨੈਗੇਟਿਵ ਤੇ ਪੋਜ਼ਿਟਿਵ ਦੋਨਾਂ ਨੂੰ ਅੰਦਰ ਅਬਜ਼ੋਰਬ ਕਰਨਾ ਪਏਗਾ, ਤੈਨੂੰ ਇਹਨਾਂ ਦੋਨਾਂ ਤੋਂ ਟ੍ਰਾਂਸੈਂਡ ਕਰਨਾ ਪਏਗਾ। ਜਦੋਂ ਟ੍ਰਾਂਸੈਂਡ ਹੋ ਜਾਏਗਾ ਉਦੋਂ ਆਣ ਕੇ ਮੇਰੇ ਕੋਲ ਅਸੀਸ ਮੰਗੀ, ਉਦੋਂ ਪਤੀ ਦੇ ਚਰਨਾਂ 'ਚ ਜਾ ਕੇ ਜਾ ਸਕੇਂਗੇ, ਨਹੀਂ ਤਾਂ ਪਹਿਲਾਂ ਨਹੀਂ, ਇੰਪੋਸੀਬਲ ਹੈ ਅਦਰਵਾਈਜ਼। ਧਰਮ ਦੇ ਦੋ ਹੀ ਪਹੀਏ ਹਨ, ਜਾਂ ਲਾਲਚ ਹੈ ਜਾਂ ਡਰ ਹੈ। ਧਰਮ ਦੇ ਰਸਤੇ ਤੇ ਜੀਵਾਤਮਾ ਚੱਲਦੀ ਹੀ ਨਹੀਂ ਜੇ ਇਹਨੂੰ ਦੋਨਾਂ 'ਚ ਕੋਈ ਗੱਲ ਨਾ, ਜੇ ਇਹਨੂੰ ਡਰਨਾ ਹੋਵੇ ਕਾਹਦਾ? ਮੌਤ ਦਾ, ਨਰਕ ਦਾ। ਲੋਭ ਕੀ ਹੈ? ਸਵਰਗ ਦਾ। ਤੇ ਕਬੀਰ ਜੀ ਨੇ ਕਿਹਾ ਗੱਲ ਸੁਣ, ਤੂੰ ਸਵਰਗ ਵਾਸ ਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਏ ਨਾ ਹੈ ਸੋ ਹੋਈ ਹੈ, ਮਨ ਹੈ ਨਾ ਕੀਚਾ ਆਸ, ਰਾਮਈਆ ਗੁਣ ਗਾਈਏ, ਜਾਤੇ ਪਾਈਏ ਪਰਮਨਿਧਾਨ। ਕਹਿੰਦਾ ਤੂੰ ਇਹ ਲੋਭ ਕਰਕੇ ਲੱਗਾ ਜਾਂ ਡਰ ਕਰਕੇ ਲੱਗਾ, ਯਾਦ ਰੱਖ, ਜਬ ਲੱਗ ਮਨ ਬੈ ਕੁੰਠ ਕੀ ਆਸ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਫੈਸਲਾ ਹੈ, ਭਗਤੀ ਕਰਨੀ ਸ਼ੁਰੂ ਕੀਤੀ ਹੈ ਕਿ ਸਵਰਗਾਂ 'ਚ ਜਾਣਾ। ਕਹਿੰਦਾ ਇਨਾਮ ਤਾਂ ਪਹਿਲਾਂ ਅੱਗੇ ਰੱਖ ਲਿਆ, ਹੁਣ ਤੂੰ ਕੀ ਕਰੇ? ਤੂੰ ਤਾਂ ਸੌਦਾ ਕਰ ਰਿਹਾ, ਲੌਂਗ ਟਰਮ ਇਨਵੈਸਟਮੈਂਟ ਹੈ। ਇੱਕ ਤਾਂ ਸ਼ੋਰਟ ਟਰਮ ਇਨਵੈਸਟਮੈਂਟ ਹੁੰਦੀ ਹੈ ਨਾ, ਅਗਲੇ ਕੁਆਟਰ 'ਚ ਕੀ ਮਿਲਣਾ, ਕਹਿੰਦਾ ਲੌਂਗ ਟਰਮ ਇਨਵੈਸਟਮੈਂਟ ਕਰ ਰਿਹਾ, ਇਹ ਭਗਤੀ ਨਹੀਂ ਹੈ, ਬਾਣੀ ਦਾ ਇਹ ਸਹਿਜ ਮਾਰਗ ਨਹੀਂ ਹੈ। ਨਹੀਂ, ਪਹਿਲੇ ਆਪਣੇ ਅੰਦਰ ਗੁਣਾਂ ਦੀ ਗੰਠੜੀ ਪੈਦਾ ਕਰ, ਤੇ ਤੂੰ ਇਹ ਆਪਣੇ ਆਪ 'ਚ ਗਰੰਟੀ ਨਹੀਂ ਕਰ ਸਕਦਾ ਕਿ ਮੈਂ ਪਹੁੰਚ ਗਿਆ, ਫਿਰ ਕੀ ਕਰਨਾ? ਆਣ ਕੇ ਤੇ ਫਿਰ ਉਹਦੇ ਅੱਗੇ ਅਰਦਾਸ ਕਰਨੀ ਹੈ, ਤੇ ਇਹ ਮੰਗਣਾ ਉਹਦੇ ਕੋਲੋਂ, ਬਾਬਾ ਬਾਬਾ ਮੈਂ ਵਰ ਦੇ, ਹਰ ਵਰ ਭਾਵੈ ਜਿਸ ਕੀ ਬਲਰਾਮ ਜਿਉ, ਰਬ ਰਿਆ ਚੁਗ ਚਾਰੇ ਤੇ ਭਵਨ ਬਾਣੀ ਜਿਸ ਕੀ ਬਲਰਾਮ ਜਿਉ, ਦੂਰੇ ਸਜਾ ਸੀ ਆਸਾ ਤੈਸੀ ਮਨ।
ਜੁਗ ਜੁਗ ਪ੍ਰੀਤਮ ਸਸੇ ਜੁਗ ਜੁਗ ਪ੍ਰੀਤਮ ਸਸੇ ਬਾਬਾ ਗੁਰੂ ਨਾਨਕ ਕੇ ਸਤਿਗੁਰ ਅਨੇਕ ਕੇ ਗੁਰੀ ਸਿੱਖ ਪੁੱਤੀ ਹੋ ਹਰ ਜਪਿਓ ਹਰੀ ਨਿਤ ਤਾਰਿਆ ਨਨ ਨਾਨਕ ਕੇ ਸੁਰ ਸਿੱਖ ਪੁੱਤ ਹੋ ਹਰੀ ਜਪਿਓ ਹਰੀ ਨਿਤ ਤਾਰਿਆ ਜਪ
ਭੁੱਲਾਂ ਚੁੱਕਾਂ ਇਹ ਆਗਾਧ ਬੋਧ ਬਾਣੀ ਹੈ। ਇਹ ਉਸ ਅਵਸਥਾ 'ਤੇ ਆਈ ਹੈ ਜਿੱਥੇ ਜੋ ਕਹਿਣ ਵਾਲਾ ਜਿਹਦਾ ਹੈ ਉਹ ਨਹੀਂ ਹੈ ਵਿੱਚ, ਉਹ ਬਾਂਸਕੀ ਪੋਂਗਰੀ ਹੈ। ਅੱਖਰ ਕਿਸੇ ਦੇ ਨੇ, ਆਵਾਜ਼ ਕਿਸੇ ਦੀ ਹੈ, ਓਂਠ ਕਿਸੇ ਦੇ ਹੈ, ਉਹ ਕਹਿਣ ਵਾਲਾ ਜਿਹੜਾ ਹੈ ਉਹ ਹੈ ਨਹੀਂ ਵਿੱਚ। ਇਸੇ ਕਰਕੇ ਇਹਨੂੰ ਤੁਰਕੀ ਬਾਣੀ ਕਿਹਾ ਹੈ। ਉਸ ਅਵਸਥਾ ਦੀਆਂ ਆਈਆਂ ਜਿਹੜੀਆਂ ਗੱਲਾਂ ਹਨ ਉਹ ਜਿਹੜਾ ਆਪ ਨਹੀਂ ਪਹੁੰਚਿਆ ਉਸ ਨੂੰ ਸਮਝ ਨਹੀਂ ਸਕਦਾ। ਇਹ ਪਾਰਟ ਕੈਨ ਨੈਵਰ ਅੰਡਰਸਟੈਂਡ ਦਾ ਹੋਲ, ਕਿਉਂਕਿ ਪਿਤਾ ਦਾ ਜਨਮ ਬੱਚਾ ਨਹੀਂ ਸਮਝ ਸਕਦਾ, ਬਾਣੀ ਫਰਮਾਉਂਦੀ ਹੈ। ਤੋ ਇਸ ਦੀ ਗਹਿਰਾਈ 'ਚ ਜਾਂਦੇ ਹਾਂ। ਜੋ ਮਨਮਤਾਂ ਹੁੰਦੀਆਂ ਹਨ ਉਹ ਆਪਣੇ ਮਨ ਦੀ ਮੈਲ ਹੈ, ਉਸ ਦੀ ਖਿਮਾ ਚਾਹੁੰਦਾ ਹਾਂ। ਭੁੱਲਾਂ ਚੁੱਕਾਂ ਬਹੁਤ ਬੇਅਦਬੀ ਹਾਂ, ਕਿਉਂਕਿ ਤੁਸੀਂ ਸਾਰੇ ਨਾਮ ਰਸੀ ਹੋ ਅਤੇ ਬੱਚੇ ਨੂੰ ਗੋਦੀ 'ਚ ਬਿਠਾ ਕੇ ਤੁਸੀਂ ਸਬਕ ਸੁਣਨ ਦਾ ਸੁਣਾਉਣ ਦਾ ਮੌਕਾ ਦਿੱਤਾ ਹੈ। ਉਹਦੇ ਲਈ ਮੈਂ ਆਪਣੇ ਆਪ ਨੂੰ ਸੁਭਾਗਵਾਨ ਸਮਝਦਾ ਹਾਂ। ਧੰਨਵਾਦ। ਸਿੱਖ ਜਗਤ ਦੇ ਵਿੱਚ ਸਿਰਫ ਤਿੰਨਾਂ ਹਸਤੀਆਂ ਦਾ ਕੀਤਾ ਜਾਂਦਾ ਹੈ, ਉਸ ਪਰਮਾਤਮਾ ਦਾ ਜਿਸ ਨੇ ਇਹ ਸਰੀਰ ਜਨਮ ਦਿੱਤਾ ਹੈ, ਬਖਸ਼ਿਆ ਹੈ, ਇਹ ਜੋਨ ਬਖਸ਼ੀ ਹੈ, ਉਸ ਗੁਰੂ ਦਾ ਜਿਸ ਨੇ ਸ਼ਬਦ ਸੁਣਾਇਆ ਹੈ, ਅਤੇ ਸੰਗਤ ਦੇ ਰੂਪ ਵਿੱਚ ਜਿਸ ਨੇ ਸ਼ਬਦ ਸੁਣਿਆ, ਸੰਗਤ ਦੇ ਰੂਪ ਦੇ ਸਮੂਹ ਸੰਗਤ ਦੇ ਰੂਪ ਦੇ ਵਿੱਚ ਉਸਦਾ ਧੰਨਵਾਦ ਹੈ। ਇਹ ਤਿੰਨ ਹੀ ਹਸਤੀਆਂ ਦਾ, ਬਾਕੀ ਜਿਹੜੀ ਹੈ ਉਹ ਹਉਮੈ ਚੱਕਣਾ ਚਾਹ ਰਹਾ ਜੀ, ਉਹ ਬਹੁਤ ਸੋਹਣਾ ਕੀਤਾ ਜੀ ਉਹਨਾਂ ਨੇ ਕੀਤਾ, ਉਹ ਇੱਕ ਦੂਜੇ ਦੀ ਮੈਂ ਨੂੰ ਖਾਣਾ ਪਾਉਣਾ ਨਹੀਂ। ਕਿਉਂਕਿ ਜਿਹੜੀ ਜੀਵ ਆਤਮਾ 'ਚ ਜਨ ਅਵਸਥਾ ਨੇ ਪਹੁੰਚੀ ਉਹ ਸਤਿਕਾਰ ਪਚਾ ਹੀ ਨਹੀਂ ਸਕਦੀ, ਉਹਦੀ ਮੈਂ ਬਣ ਜਾਏਗੀ। ਅਤੇ ਤੁਹਾਡਾ ਧੰਨਵਾਦ ਇਸ ਕਰਕੇ ਕਰਦਾ ਹਾਂ, ਸੰਗਤ ਦੇ ਰੂਪ 'ਚ ਬੈਠੇ ਹੋ, ਜ਼ਾਤੀ ਰੂਪ 'ਚ ਨਹੀਂ। ਇੱਕ ਮੇਰੀ ਵੇਦਨਾ ਜ਼ਰੂਰ ਹੈ ਕਿ ਇੱਥੇ ਜਿਹੜੇ ਲਾਸ ਏਂਜਲਸ ਦੇ ਜੀਵ ਆਤਮਾ ਬੈਠੀਆਂ ਹਨ ਉਹਨਾਂ ਅੱਗੇ ਅਰਜੋਈ ਹੈ ਕਿ ਅਸੀਂ ਭਾਈ ਸਾਹਿਬ ਨੂੰ ਰੋਕਿਆ ਸਿਰਫ ਇਸ ਕਰਕੇ ਸੀ ਕਿ ਸਾਡੀ ਵੀ ਜਿਸ ਤਰ੍ਹਾਂ ਡਿਟਰੋਇਟ ਅਤੇ ਸ਼ਿਕਾਗੋ ਅਤੇ ਉਹਨਾਂ ਇਲਾਕਿਆਂ 'ਚ ਸੰਗਤ ਬਣੀ ਹੋਈ ਹੈ, ਨਾਮ ਜਪਣ ਵਾਲੀ ਸੰਗਤ ਬਣ ਜਾਏ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਇੱਥੇ ਬੈਠੇ ਹਨ, ਵੀਰ ਮਨਜੀਤ ਸਿੰਘ ਜੀ ਸਾਊਥ ਔਰੇਂਜ ਕਾਊਂਟੀ 'ਚ ਰਹਿੰਦੇ ਨੇ, ਮੈਂ ਨੌਰਥ ਔਰੇਂਜ ਕਾਊਂਟੀ ਲੱਪਾਵਾਂ ਬੋਇਨਾ ਪਾਰਕ ਦੇ ਵਿੱਚ ਰਹਿੰਦਾ, ਜੇ ਅਸੀਂ ਮਿਲ ਕੇ ਅਤੇ ਆਪਣਾ ਇਸ ਤਰ੍ਹਾਂ ਦਾ ਅਭਿਆਸ 'ਚ ਚਲਾ ਸਕੀਏ ਤਾਂ ਬੜੀ ਖੁਸ਼ਕਿਸਮਤੀ ਹੋਏਗੀ। ਤੁਹਾਡਾ ਸੰਗਤ ਦੇ ਰੂਪ 'ਚ ਬਹੁਤ ਧੰਨਵਾਦ ਹੈ ਕਿ ਤੁਸੀਂ ਇਸ ਧਰਤੀ 'ਤੇ ਆ ਕੇ ਸਾਨੂੰ ਦੱਸਿਆ ਕਿ ਸੰਗਤ 'ਚ ਬੈਠ ਕੇ ਨਾਮ ਜਪਿਆ ਜਾ ਸਕਦਾ ਹੈ। ਬਾਈ ਇਕੱਲੀਆਂ ਕਹਾਣੀਆਂ ਕਰਨ ਦੀ ਲੋੜ ਨਹੀਂ ਹੈ।